ਸਲੋਕ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਤੇ ਕਰ ਪਹਿਲਾ ਪਹਿਲੇ ਕਰ ਸੁਰਤਾਲ ਵਿੱਚ ਹੀ ਇਸ ਨੂੰ ਗਾਵਿਆ ਹੈ। ਪਹਿਲਾ ਵੀ ਸ਼ਬਦ ਪਹਿਲੇ ਕਰ ਸੁਰਤਾਲ ਵਿੱਚ ਹੀ ਗਾਵਿਆ ਸੀ, ਇਹ ਦੂਸਰਾ ਸ਼ਬਦ ਵੀ ਉਸੇ ਪਹਿਲੇ ਕਰ ਸੁਰਤਾਲ ਦੇ ਵਿੱਚ ਹੀ ਸਤਿਗੁਰੂ ਨੇ ਗਾਇਨ ਕੀਤਾ। ਇਸ ਪਵਿੱਤਰ ਸ਼ਬਦ ਦੀ ਉਥਾਨਕਾ ਸੰਪਰਦਾਇ ਵਿੱਚ ਤੇ ਇਤਿਹਾਸ ਦੇ ਮੁਤਾਬਕ ਇਹ ਮਹਾਂਪੁਰਖ ਸੁਣਾਉਂਦੇ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਮੋਦੀਖਾਨਾ ਛੱਡ ਕੇ ਤੇ ਸਿੱਖੀ ਦੇ ਪ੍ਰਚਾਰ ਦੇ ਲਈ ਯਾਤਰਾ ਲਈ ਨਿਕਲੇ, ਪਹਿਲੀ ਉਦਾਸੀ ਸਤਿਗੁਰੂ ਮਹਾਰਾਜ ਨੇ ਧਾਰਨ ਕੀਤੀ। ਕੁਛ ਸਮਾਂ ਏਮਨਾਬਾਦ ਵਿੱਚ ਰਹੇ, ਹੋਰ ਕਈ ਨਗਰਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਿੱਧੇ ਰਾਹ ਪਾਇਆ। ਫਿਰ ਰਾਏ ਬੁਲਾਰ ਨੇ ਸਤਿਗੁਰੂ ਮਹਾਰਾਜ ਨੂੰ ਯਾਦ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜਨਮ ਅਸਥਾਨ ਰਾਏ ਭੋਏ ਕੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਆਏ। ਉੱਥੇ ਭਾਈ ਬਾਲਾ ਜੀ ਦੇ ਪਿਤਾ ਚੰਦਰਪਾਨ ਦਾ ਖੂਹ ਸੀ, ਉੱਥੇ ਆ ਕੇ ਗੁਰੂ ਮਹਾਰਾਜ ਨੇ ਆਸਣ ਲਾਇਆ, ਘਰ ਨਹੀਂ ਗਏ। ਜਦੋਂ ਗੁਰੂ ਮਹਾਰਾਜ ਦੇ ਆਉਣ ਦੀ ਖਬਰ ਗੁਰੂ ਮਹਾਰਾਜ ਦੇ ਘਰ ਪਹੁੰਚੀ, ਸਤਿਗੁਰੂ ਦੇ ਪਿਤਾ ਬਾਬਾ ਕਾਲੂ ਜੀ ਉਹ ਇੱਕ ਬੜੇ ਮੰਨੇ ਪ੍ਰਮੰਨੇ ਪੜ੍ਹੇ ਲਿਖੇ ਇੱਕ ਪਤਵੰਤੇ ਸੱਜਣ ਸਨ, ਔਰ ਇਹਨਾਂ ਦਾ ਰਾਏ ਬੁਲਾਰ ਦੇ ਨਾਲ ਵੀ ਚੰਗਾ ਅਸਰ ਸੂਖ ਸੀ ਤੇ ਬਾਬਾ ਕਾਲੂ ਨਾਲ ਹੀ ਸਤਿਗੁਰੂ ਦੀ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਹੋਰ ਰਿਸ਼ਤੇਦਾਰ ਗੁਰੂ ਮਹਾਰਾਜ ਦੇ ਚਾਚੇ ਦਾ ਨਾਮ ਭਾਈ ਲਾਲੂ ਜੀ ਸੀ, ਉਹ ਸਾਰੇ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲ ਨੂੰ ਚੱਲ ਪਏ, ਔਰ ਉਹਨਾਂ ਨੇ ਜਦੋਂ ਜਾ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਤੇ ਸਾਧੂਆਂ ਵਾਲਾ ਲਿਬਾਸ ਧਾਰਨ ਕੀਤਾ ਹੋਇਆ ਵੇਖ ਕੇ ਬਾਬਾ ਕਾਲੂ ਜੀ ਨੇ ਆਖਿਆ, ਹਾਲੇ ਤੁਹਾਡੀ ਕਿਹੜੀ ਉਮਰ ਹੈ? ਤੁਸੀਂ ਹੁਣੇ ਹੀ ਘਰ ਬਾਰ ਤੇ ਪਰਿਵਾਰ ਛੱਡ ਦਿੱਤਾ ਹੈ, ਸਾਧੂਆਂ ਵਾਲੇ ਬਸਤਰ ਪਾਲੇ ਨੇ, ਤੁਸੀਂ ਇਹਨਾਂ ਬਸਤਰਾਂ ਨੂੰ ਲਾਓ, ਆ ਦੂਸਰੇ ਬਸਤਰ ਪਾਓ। ਉਹ ਬਸਤਰ ਲੈ ਕੇ ਗਏ ਸਨ, ਮਾਤਾ ਜੀ ਲੈ ਕੇ ਆਏ, ਕਹਿਣ ਲੱਗੇ ਤੁਸੀਂ ਆਹ ਕੱਪੜੇ ਪਾਓ, ਆਹ ਲਾ ਦਿਓ ਜਿਹੜੇ ਤੁਸੀਂ ਪਾਏ ਨੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦੱਸੋ ਬਾਬਾ ਜੀ ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਹੋ? ਆਪਣੇ ਪਿਤਾ ਨੂੰ ਪੁੱਛਿਆ ਤਾਂ ਉਸ ਵੇਲੇ ਬਾਬਾ ਕਾਲੂ ਜੀ ਨੇ, ਜੋ ਹਰ ਦੁਨਿਆਵੀ ਪਿਤਾ ਦੀ ਖਿਆਲ ਹੁੰਦੇ ਨੇ, ਸਤਿਗੁਰੂ ਦੇ ਸਾਹਮਣੇ ਨਿਵੇਦਨ ਕੀਤੇ। ਕਹਿਣ ਲੱਗਾ, ਮੈਂ ਤੇ ਇਹ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਕਿਸਾਨ ਬਣ ਜਾਓ, ਕਿਉਂਕਿ ਆਪਣੇ ਕੋਲੇ ਜ਼ਮੀਨ ਬਹੁਤ ਹੈ, ਜੇ ਤੁਸੀਂ ਖੇਤੀਬਾੜੀ ਕਰਨੀ ਹੈ, ਫਾਰਮ ਦਾ ਕੰਮ ਕਰਨਾ ਹੈ, ਮੈਂ ਤੁਹਾਨੂੰ ਚੰਗੇ ਬੈਲ ਲੈ ਕੇ ਦੇ ਸਕਦਾ, ਖੇਤੀ ਦੇ ਸਾਰੇ ਜਿੰਨੇ ਵੀ ਸੰਦ ਨੇ ਸਾਧਨ ਨੇ ਲੈ ਕੇ ਦੇ ਸਕਦਾ, ਤੁਸੀਂ ਖੇਤੀ ਕਰ ਲਓ। ਦੂਸਰੇ ਨੰਬਰ ਤੇ ਜੇ ਤੁਹਾਡਾ ਖੇਤੀ ਕਰਨ ਨੂੰ ਦਿਲ ਨਹੀਂ ਮੰਨਦਾ ਤੇ ਮੈਂ ਤੁਹਾਨੂੰ ਦੁਕਾਨ ਖੋਲ ਦੇਣਾ। ਤੁਸੀਂ ਸੁਲਤਾਨਪੁਰ ਮੋਦੀਖਾਨਾ ਚਲਾਇਆ ਸੀ, ਤੁਹਾਡਾ ਬੜਾ ਵੱਡਾ ਤਜਰਬਾ ਤੇ ਤੁਸੀਂ ਦੁਕਾਨਦਾਰੀ ਕਰ ਲਓ। ਜੇ ਤੁਹਾਡਾ ਦੁਕਾਨਦਾਰੀ ਤੇ ਵੀ ਮਨ ਨਹੀਂ ਮੰਨਦਾ ਫਿਰ ਤੁਸੀਂ ਘੋੜਿਆਂ ਦਾ ਬਿਜਨਸ ਕਰ ਲਓ, ਸੌਦਾਗਰੀ ਕਰ ਲਓ। ਜੇ ਉੱਥੇ ਵੀ ਤੁਹਾਡਾ ਮਨ ਨਹੀਂ ਮੰਨਦਾ, ਚਲੋ ਮੈਂ ਤੁਹਾਨੂੰ ਰਾਏ ਬੁਲਾਰ ਦੇ ਪਾਸ ਉਹਦੀ ਸੈਨਾ ਦੇ ਵਿੱਚ ਤੁਹਾਨੂੰ ਭਰਤੀ ਕਰਵਾ ਦਿੰਦਾ। ਉਹ ਤੁਹਾਡਾ ਸ਼ਰਧਾਲੂ ਵੀ ਹੈ, ਔਰ ਉਹ ਤੁਹਾਨੂੰ ਆਪਣੀ ਸੈਨਾ ਦੇ ਵਿੱਚ ਸਿਪਾਹੀ ਭਰਤੀ ਕਰ ਲਵੇਗਾ। ਹੁਣ ਜਿਹੜਾ ਵੀ ਚਾਰਾਂ ਗੱਲਾਂ ਵਿੱਚੋਂ ਤੁਹਾਨੂੰ ਜਿਹੜੀ ਗੱਲ ਵੀ ਪ੍ਰਵਾਨ ਹੈ ਤੇ ਉਹ ਤੁਸੀਂ ਦੱਸੋ। ਜਦੋਂ ਇਹ ਬਾਬਾ ਜੀ ਨੇ ਸਾਰੀਆਂ ਗੱਲਾਂ ਆਖੀਆਂ ਤਾਂ ਉਸ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਸਾਨੂੰ ਇਸ ਗੱਲ ਦਾ ਜਵਾਬ ਦਿਓ, ਸਾਰਾ ਕੁਝ ਕਰਨ ਦਾ ਮਤਲਬ ਕੀ ਹੈ? ਤਾਂ ਬਾਬਾ ਕਾਲੂ ਜੀ ਕਹਿਣ ਲੱਗੇ, ਇਹਦਾ ਮਤਲਬ ਇਹ ਹੈ ਬਈ ਤੁਸੀਂ ਜਦੋਂ ਕੋਈ ਵੀ ਕੰਮ ਕਰੋਗੇ ਇਹਦੇ ਨਾਲ ਮਾਇਆ ਮਿਲਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕੌਣ ਵੱਡਾ ਮਾਇਆ ਵਡਿਆਈ, ਦੁਨੀਆਂ ਵਿੱਚ ਕੌਣ ਵੱਡਾ ਹੈ? ਦੁਨੀਆਂ ਵਿੱਚ ਮਾਇਆ ਦੀ ਵਡਿਆਈ ਹੀ ਹੁੰਦੀ ਹੈ। ਜਿਸ ਕੋਲ ਮਾਇਆ ਹੋਵੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਇਸ ਲਈ ਤੁਸੀਂ ਮਾਇਆ ਇਕੱਠੀ ਕਰੋ ਤੇ ਫਿਰ ਤੁਹਾਡਾ ਦੁਨੀਆਂ ਦੇ ਵਿੱਚ ਜਸ ਹੋਵੇਗਾ, ਸਤਿਕਾਰ ਹੋਵੇਗਾ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਆਪਣੇ ਪਿਤਾ ਬਾਬਾ ਕਾਲੂ ਜੀ ਦੇ ਪਰਥਾਏ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ। ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਸਿਧਾਂਤ ਹੈ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ, ਰਹਾਉ ਹੇ ਬਾਬਾ ਹੇ ਉੱਤਮ ਅਧਿਕਾਰੀ ਹੇ ਪਿਤਾ ਜੀ, ਜਿਸ ਮਾਇਆ ਦੀ ਗੱਲ ਤੁਸੀਂ ਕਰ ਰਹੇ ਹੋ ਮਾਇਆ ਸਾਥ ਨਾ ਹੋਏ। ਇਸ ਮਾਇਆ ਨੇ ਤਾਂ ਕਿਸੇ ਦਾ ਸਾਥੀ ਨਹੀਂ ਹੋਣਾ, ਇਸ ਮਾਇਆ ਨੇ ਕਿਸੇ ਦੇ ਨਾਲ ਨਹੀਂ ਜਾਣਾ। ਇਨ ਮਾਇਆ ਜਗ ਮੋਹਿਆ ਵਿਰਲਾ ਬੂਝਾ ਕੋਈ, ਹਾਂ ਇਹ ਗੱਲ ਜ਼ਰੂਰ ਹੈ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਮੋਹਿਤ ਕੀਤਾ ਹੋਇਆ। ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ, ਇੱਥੋਂ ਤੱਕ ਵੀ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਸਰਪਣੀ ਤੇ ਉਪਰ ਨੇ ਬਲੀਆ ਜਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਇਸ ਮਾਇਆ ਨੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਆਪਣੀ ਛਲ ਵਿੱਚ ਲੈ ਆਂਦਾ। ਇਸ ਮਾਇਆ ਨੇ ਸਾਰੇ ਸੰਸਾਰ ਨੂੰ ਮੋਹਿਤ ਕੀਤਾ ਹੋਇਆ ਹੈ, ਵਿਰਲਾ ਬੂਝਾ ਕੋਈ, ਪਰ ਇਸ ਅਸਲੀਅਤ ਨੂੰ ਇਸ ਹਕੀਕਤ ਨੂੰ ਕੋਈ ਵਿਰਲਾ ਹੀ ਸਮਝਦਾ ਹੈ। ਜਿਸ ਮਾਇਆ ਦੇ ਮਗਰ ਸਾਰੀ ਦੁਨੀਆਂ ਹੱਥ ਧੋ ਕੇ ਪਈ ਹੋਈ ਹੈ, ਇਸ ਮਾਇਆ ਨੇ ਕਿਸੇ ਦਾ ਸਾਥ ਨਹੀਂ ਦਿੱਤਾ, ਨਾ ਹੀ ਇਸ ਨੇ ਸਾਥ ਦੇਣਾ, ਇਸ ਗੱਲ ਨੂੰ ਕੋਈ ਵਿਰਲਾ ਸਮਝਦਾ। ਲਓ ਬਾਬਾ ਜੀ ਕਹਿਣ ਲੱਗੇ, ਤੁਸੀਂ ਖੇਤੀਬਾੜੀ ਕਰ ਲਓ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਮਨ ਹਾਲੀ ਕਿਰਸਾਣੀ ਕਰਨੀ ਸਰੋਂ ਪਾਣੀ ਤਨ ਖੇਤ। ਸਤਿਗੁਰੂ ਕਹਿਣ ਲੱਗੇ, ਬਾਬਾ ਜੀ ਤੁਸੀਂ ਸਾਨੂੰ ਆਖਦੇ ਹੋ ਖੇਤੀ ਕਰੋ, ਪਰ ਅਸੀਂ ਤੁਹਾਨੂੰ ਦੱਸਦੇ ਹਾਂ ਅਸਲੀ ਖੇਤੀ ਕਿਹੋ ਜਿਹੀ ਮਨੁੱਖ ਨੂੰ ਕਰਨੀ ਚਾਹੀਦੀ ਹੈ। ਮਨ ਹਾਲੀ, ਮਨ ਨੂੰ ਹਾਲੀ ਹਲ ਵਾਹੁਣ ਵਾਲਾ ਬਣਾਓ। ਕਿਰਸਾਣੀ ਕਰਨੀ ਤੇ ਜਿਹੜੀ ਵਾਹਿਗੁਰੂ ਦੀ ਕਰਨੀ ਭਗਤੀ ਹੈ, ਬੰਦਗੀ ਹੈ, ਇਹਨੂੰ ਕਿਸਾਨੀ ਬਣਾਓ, ਇਹਨੂੰ ਖੇਤੀ ਬਣਾਓ। ਸਰੋਂ ਪਾਣੀ ਤਨ ਖੇਤ, ਤੇ ਸਰਮ ਦਾ ਅਰਥ ਹੈ ਵੈਰਾਗ, ਵੈਰਾਗ ਨੂੰ ਪਾਣੀ ਬਣਾਓ, ਤੇ ਤਨ ਖੇਤ ਸਰੀਰ ਖੇਤ ਹੈ, ਇਹ ਸਰੀਰ ਖੇਤ ਹੈ ਤੇ ਇਹਦੇ ਵਿੱਚ ਵੈਰਾਗ ਦਾ ਪਾਣੀ ਸਿੰਜੋ। ਮਨ ਨੂੰ ਹਾਲੀ ਬਣਾ ਕੇ ਇਹਦੇ ਵਿੱਚ ਵਿਚਾਰ ਦਾ ਹਲ ਚਲਾਓ ਤੇ ਫਿਰ ਭਗਤੀ ਦੀ ਖੇਤੀ ਅੱਗੇ ਕਰੋ। ਫਿਰ ਮਹਾਰਾਜ ਬੀਜ ਕਿਹੜਾ ਬੀਜਣਾ ਹੈ? ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਹਦੇ ਵਿੱਚ ਨਾਮ ਦਾ ਬੀਜ ਬੀਜੋ, ਸੰਤੋਖ ਦਾ ਸੁਹਾਗਾ ਵੀ ਫੇਰੋ, ਕਿਉਂਕਿ ਜ਼ਿਮੀਂਦਾਰ ਕਿਸੇ ਵੀ ਖੇਤ ਵਿੱਚ ਤੇ ਉਹ ਬੀਜ ਬੀਜ ਕੇ ਫਿਰ ਸੁਹਾਗਾ ਵੀ ਫੇਰਦੇ ਨੇ ਵੀ ਉਹ ਜਿਹੜੇ ਦਾਣੇ ਨੇ ਕੋਈ ਜਾਨਵਰ ਨਾ ਚੁੱਕ ਕੇ ਲੈ ਜਾਣ, ਤੇ ਕਿਉਂਕਿ ਉਹ ਜਿਹੜਾ ਦਾਣਾ ਹੇਠਾਂ ਮਿੱਟੀ ਦੇ ਲੁਕ ਜਾਂਦਾ ਫਿਰ ਉਹੀ ਉੱਗਦਾ। ਇਸੇ ਲਈ ਨਾਮ ਦਾ ਬੀਜ ਬੀਜੋ, ਸੰਤੋਖ ਦਾ ਸੁਹਾਗਾ ਫੇਰੋ, ਰੱਖ ਗਰੀਬੀ ਵੇਸ, ਤੇ ਜਿਹੜਾ ਗਰੀਬੀ ਵਾਲਾ ਵੇਸ ਹੈ ਇਹਨੂੰ ਤੁਸੀਂ ਰਖਵਾਲਾ ਬਿਠਾਓ, ਖੇਤ ਦਾ ਰਾਖਾ ਬਣਾਓ। ਗਰੀਬੀ ਵਾਲਾ ਵੇਸ, ਮਨ ਦੀ ਗਰੀਬੀ, ਉਪਰੋਂ ਵੀ ਸਾਦੀ ਖੁਰਾਕ ਸਾਦੀ ਪੁਸ਼ਾਕ ਧਾਰਨ ਕਰਨੀ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਇਸ ਸਾਦਗੀ ਨੂੰ ਤੇ ਤੁਸੀਂ ਰਾਖਾ ਬਣਾਓ। ਜਾਂ ਕੁਛ ਵਿਦਵਾਨਾਂ ਨੇ ਸਰੋਂ ਪਾਣੀ ਸਰਮਦਾਰ ਤੇਥੇ ਉਦਮ ਵੀ ਕੀਤਾ ਵੀ ਉਦਮ ਨੂੰ ਪਾਣੀ ਬਣਾਓ, ਪਰ ਕੁਛ ਵਿਦਵਾਨਾਂ ਦਾ ਇਹ ਵਿਚਾਰ ਹੈ ਇਹ ਜਿਹੜਾ ਸਰਮ ਜਾਂ ਸ਼ਰਮ ਪਦ ਇਹ ਫਾਰਸੀ ਦਾ ਹੈ, ਇਹਦਾ ਅਰਥ ਹੁੰਦਾ ਹੈ ਸ਼ਰਮ ਲੱਜਿਆ, ਉਸ ਤੋਂ ਭਾਵ ਲਿਆ ਹੈ ਵੈਰਾਗ ਦਾ। ਵੈਰਾਗ ਦਾ ਪਾਣੀ ਨਾਲ ਸੰਬੰਧ ਹੁੰਦਾ ਹੈ, ਵੈਰਾਗੀ ਆਦਮੀ ਦੀ ਨੇਤਰਾਂ ਵਿੱਚੋਂ ਜਲ ਵਗਦਾ, ਇਸ ਲਈ ਵੈਰਾਗ ਦਾ ਜਲ ਇਹ ਅਰਥ ਮਹਾਂਪੁਰ ਕਰਦੇ ਸਨ। ਪਰ ਦੂਸਰੇ ਪਾਸੇ ਜਿਹੜੇ ਖੇਤੀਬਾੜੀ ਕਰਨ ਵਾਲੇ ਲੋਕ ਨੇ ਉਹ ਕਹਿੰਦੇ ਨੇ ਖੇਤੀ ਕਰਨ ਵਾਲੇ ਮਨੁੱਖ ਨੂੰ ਉਦੋਂ ਵੀ ਕਰਨਾ ਪੈਂਦਾ। ਇਸ ਲਈ ਉਹਨਾਂ ਨੇ ਸੰਸਕ੍ਰਿਤ ਦਾ ਸ਼ਬਦ ਹੈ ਇੱਕ ਸ਼੍ਰਮ, ਉਸ ਦਾ ਅਰਥ ਹੁੰਦਾ ਮਿਹਨਤ ਕਰਨੀ, ਉਦਮ ਕਰਨਾ। ਵੀ ਉਹ ਸੰਸਕ੍ਰਿਤ ਦਾ ਸ਼੍ਰਮ ਸ਼ਬਦ ਮੰਨ ਕੇ ਇਹਦਾ ਅਰਥ ਉਹਨਾਂ ਨੇ ਉਦੋਂ ਵੀ ਕੀਤਾ। ਪਰ ਗੁਰਬਾਣੀ ਵਿੱਚ ਜਿੱਥੇ ਸ਼ਰਮ ਲੱਜਿਆ ਤੇ ਵੈਰਾਗ ਦੇ ਅਰਥਾਂ ਵਿੱਚ ਆਇਆ ਹੈ, ਉੱਥੇ ਸੱਸੇ ਦੇ ਨਾਲ ਬਰਾਬਰ ਰਾਰਾ ਲਿਖਿਆ ਹੋਇਆ, ਤੇ ਜਿੱਥੇ ਸ਼੍ਰਮ ਸੰਸਕ੍ਰਿਤ ਦਾ ਸ਼ਬਦ ਆਉਂਦਾ ਹੈ ਉੱਥੇ ਸੱਸੇ ਦੇ ਪੈਰ ਦੇ ਵਿੱਚ ਰਾਰਾ ਆਉਣਾ ਚਾਹੀਦਾ, ਫਿਰ ਉਹਦਾ ਅਰਥ ਸ਼੍ਰਮ, ਪਰਿਸ਼ਰਮ, ਉਦਮ ਹੋ ਸਕਦਾ। ਪਰ ਇੱਥੇ ਮਹਾਂਪੁਰਖਾਂ ਨੇ ਸ਼ਰਮ ਦਾ ਅਰਥ ਵੈਰਾਗ ਹੀ ਕੀਤਾ ਹੈ। ਪਾਉ ਕਰਮ ਕਰ ਜਮ ਸੇ ਕਰ ਭਾਗਠ ਦੇਖ। ਪਾਉ ਕਰਮ, ਜਿਹੜੇ ਪ੍ਰੇਮ ਦੇ ਕਰਮ ਕਰਨੇ ਹਨ, ਪ੍ਰੇਮ ਦੇ ਨਾਲ ਸੇਵਾ ਕਰਨੀ ਹੈ, ਪ੍ਰੇਮ ਦੇ ਨਾਲ ਪੂਜਾ ਪਾਠ ਕਰਨਾ ਹੈ, ਔਰ ਪ੍ਰੇਮ ਦੇ ਨਾਲ ਜੋ ਕੰਮ ਕਰਨੇ ਨੇ, ਇਹਦੇ ਨਾਲ ਫਿਰ ਇਹ ਜੰਮ ਸੀ, ਇਹ ਖੇਤੀ ਉੱਗੇਗੀ, ਇਹ ਖੇਤ ਜੰਮੇਗਾ। ਤੇ ਭਾਈ ਜਿਹੜੇ ਐਸੀ ਭਗਤੀ ਦੀ ਖੇਤੀ ਕਰਨ ਵਾਲੇ ਲੋਕ ਨੇ, ਸੇ ਕਰ ਭਾਗਠ ਦੇਖ, ਬਈ ਉਹ ਕਰ, ਭਾਗਠ ਦਾ ਅਰਥ ਵੀ ਭਾਗਾਂ ਵਾਲੇ, ਜਿਹਦੇ ਘਰ ਅੰਨ ਧਨ ਹੋਵੇ ਉਹਨੂੰ ਕਹਿੰਦੇ ਭਾਗਾਂ ਵਾਲਾ, ਇਹਦੇ ਘਰ ਦੇ ਵਿੱਚ ਸਭ ਕੁਝ ਹੀ ਹੈ। ਸੇ ਕਰ ਭਾਗਠ ਦੇਖ, ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਵਾਹਿਗੁਰੂ ਦੀ ਭਗਤੀ ਹੈ, ਵਾਹਿਗੁਰੂ ਦਾ ਸਿਮਰਨ ਹੈ, ਉਹ ਘਰ ਭਾਗਾਂ ਵਾਲੇ ਦੇਖੇ ਜਾਂਦੇ ਹਨ। ਭਾਗਠ ਦੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇ ਇਹ ਆਏ ਸਫਲਤਨਾ ਕੀ ਕਾਮਾ। ਅਸਲੀ ਭਾਗਵਾਨ, ਅਸਲੀ ਸ਼ਾਹੂਕਾਰ ਪਈ ਵਾਹਿਗੁਰੂ ਦੇ ਮਹਾਂਪੁਰਖੀ ਨੇ, ਜਿਨ੍ਹਾਂ ਦੇ ਕੋਲੇ ਨਾਮ ਦਾ ਧਨ ਹੁੰਦਾ। ਦੂਸਰੇ ਪਾਸੇ ਭਗਤ ਕਬੀਰ ਜੀ ਨੇ ਇਹ ਵੀ ਲਿਖਿਆ ਹੈ, ਕਹੋ ਕਬੀਰ ਨਿਰਤਨ ਹੈ ਸੋਈ, ਜਾਂ ਕਿ ਹਿਰਦੈ ਨਾਮ ਨਾ ਹੋਈ। ਜਿਹਦੇ ਹਿਰਦੇ ਵਿੱਚ ਨਾਮ ਨਹੀਂ, ਉਹ ਮਨੁੱਖ ਕੰਗਾਲ ਹੈ, ਉਹ ਚਾਹੇ ਉਹ ਅਰਬਾਂ ਪਤੀ ਵੀ ਕਿਉਂ ਨਾ ਹੋਵੇ, ਮਨ ਤਾਂ ਭੁੱਖਾ ਹੀ ਹੈ ਨਾ ਉਹਦਾ। ਇਸ ਲਈ ਭਰਤਰੀ ਨੇ ਲਿਖਿਆ ਹੈ, ਜਾ ਕੇ ਤ੍ਰਿਸ਼ਨਾ ਅਧਿਕ ਹੈ ਵਹੀ ਪਰਮ ਕੰਗਾਲ। ਗਰੀਬ ਦੀ ਨਿਸ਼ਾਨੀ ਕੀ ਹੈ? ਜਿਹਨੂੰ ਜ਼ਿਆਦਾ ਭੁੱਖ ਹੈ ਉਹ ਜ਼ਿਆਦਾ ਵੱਡਾ ਗਰੀਬ ਹੈ। ਇਸ ਲਈ ਜਿਹੜੇ ਅਰਬਾਂ ਪਤੀ ਹੋ ਕੇ ਵੀ ਹਾਲੇ ਜਿਨ੍ਹਾਂ ਦਾ ਮਨ ਸੰਤੁਸ਼ਟ ਨਹੀਂ ਹੋਇਆ, ਉਹਨਾਂ ਨੂੰ ਰਾਜੇ ਥੋੜਾ ਆਖਿਆ ਜਾ ਸਕਦਾ, ਉੱਥੇ ਭਿਖਾਰੀ ਨੇ। ਇਸੇ ਲਈ ਹਜ਼ੂਰ ਕਹਿੰਦੇ ਹਨ ਵੀ ਅਸਲੀ ਭਾਗਾਂ ਵਾਲੇ ਰੱਜੇ ਪੁੱਜੇ ਉਹੀ ਵੇਖੇ ਜਾਂਦੇ ਹਨ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦੇ ਨਾਮ ਦਾ ਧਨ ਤੇ ਭਗਤੀ ਦਾ ਅਨਾਜ ਹੁੰਦਾ ਹੈ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ ਰਹਾਉ। ਹੇ ਬਾਬਾ, ਹੇ ਪਿਤਾ ਜੀ, ਹੇ ਉੱਤਮ ਅਧਿਕਾਰੀ, ਮਾਇਆ ਸਾਥ ਨਾ ਹੋਏ, ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ ਤੇ ਇਹ ਮਾਇਆ ਕਿਸੇ ਦਾ ਸਾਥ ਵੀ ਨਹੀਂ ਦਿੰਦੀ। ਇਨ ਮਾਇਆ ਜਗ ਮੋਹਿਆ, ਪਰ ਇਸ ਮਾਇਆ ਨੇ ਐਸਾ ਜਾਦੂ ਪਾਇਆ, ਸਾਰੇ ਸੰਸਾਰ ਨੂੰ ਮੋਹਿਤ ਕੀਤਾ ਹੋਇਆ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੋਹ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਵਿਰਲਾ ਬੂਝਾ ਕੋਈ, ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਹਾਨ ਹਟ ਕਰ ਆਰ ਜਾ, ਸੱਚ ਨਾਮ ਕਰ ਵੱਥ। ਲੋ ਬਾਬਾ ਕਾਲੂ ਜੀ ਕਹਿਣ ਲੱਗੇ, ਜੇ ਤੁਸੀਂ ਖੇਤੀ ਨਹੀਂ ਕਰਨੀ ਤੇ ਤੁਸੀਂ ਦੁਕਾਨਦਾਰੀ ਕਰ ਲਵੋ। ਤਾਂ ਸਤਿਗੁਰੂ ਮਹਾਰਾਜ ਇਹਦੇ ਬਾਰੇ ਕਹਿੰਦੇ ਨੇ, ਬਾਬਾ ਜੀ ਲਓ, ਤੁਸੀਂ ਸਾਨੂੰ ਆਖਦੇ ਹੋ ਤੁਸੀਂ ਦੁਕਾਨਦਾਰੀ ਕਰੋ, ਪਰ ਅਸੀਂ ਤੁਹਾਨੂੰ ਦੱਸਦੇ ਹਾਂ ਅਸਲੀ ਦੁਕਾਨਦਾਰੀ ਕਿਹੋ ਜਿਹੀ ਮਨੁੱਖ ਨੂੰ ਕਰਨੀ ਚਾਹੀਦੀ ਹੈ। ਹਾਣ ਹਟ ਕਰ ਆਰ ਜਾ। ਲੋ ਹਜ਼ੂਰ ਫਰਮਾਉਂਦੇ ਹਨ ਵੀ ਇਹ ਜਿਹੜਾ ਸਰੀਰ ਹੈ, ਇਹੀ ਇੱਕ ਹੱਟ ਹੈ, ਇਹ ਇੱਕ ਸ਼ੌਪ ਹੈ, ਇਹ ਇੱਕ ਦੁਕਾਨ ਹੈ। ਸਰੀਰ ਹੀ ਸਾਡਾ ਇੱਕ ਹੱਟ ਹੈ ਤੇ ਇਸ ਸਰੀਰ ਦੀ ਜਿਹੜੀ ਆਰਜਾ ਉਮਰ ਹੈ, ਹਾਣ, ਇਹ ਨਾਸ ਹੁੰਦੀ ਜਾ ਰਹੀ ਹੈ। ਜਿਵੇਂ ਕੋਈ ਆਦਮੀ ਕਿਰਾਏ ਤੇ ਦੁਕਾਨ ਲੈਂਦਾ ਤੇ ਫਿਰ ਉਹਦੇ ਵਿੱਚ ਜੇ ਕੋਈ ਉਹ ਸੌਦਾ ਨਹੀਂ ਪਾਉਂਦਾ, ਉੱਥੇ ਕੋਈ ਅੱਗੇ ਕਾਰੋਬਾਰ ਨਹੀਂ ਕਰਦਾ ਤੇ ਉਹਦਾ ਕਿਰਾਇਆ ਉਹਦੇ ਸਿਰ ਪਈ ਜਾਂਦਾ ਤੇ ਉਹਨੂੰ ਕੋਈ ਲਾਭ ਨਹੀਂ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ, ਇਹ ਅਸੀਂ ਇੱਕ ਦੁਕਾਨ ਬਣਾਈ ਹੋਈ ਹੈ ਅਤੇ ਇਹਦੀ ਉਮਰ ਘਟਦੀ ਜਾ ਰਹੀ ਹੈ, ਭਾਵ ਸਮਾਂ ਬੀਤ ਰਿਹਾ ਹੈ। ਸਤਿਗੁਰੂ ਦੇ ਬਚਨਾਂ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਕਟੈ ਤਨ ਸ਼ੀਜੈ, ਕਾਲ ਹੇਰੀ ਫਿਰੈ ਬਦਕ ਜਿਉ, ਕਹੋ ਕਵਣ ਬਿਧ ਕੀਜੈ। ਇਹ ਸਰੀਰ ਦੀ ਉਮਰ ਘਟਦੀ ਜਾ ਰਹੀ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਵੀ ਜਿਵੇਂ ਕੋਈ ਦੁਕਾਨ ਕਿਰਾਏ ਤੇ ਲੈ ਕੇ ਕੋਈ ਅੱਗੇ ਕੋਈ ਕੰਮ ਕਾਰ ਸ਼ੁਰੂ ਕਰੇ ਹੀ ਨਾ, ਉਹਨੂੰ ਕਿਰਾਇਆ ਦੇਣਾ ਪੈਂਦਾ। ਇਸੇ ਤਰ੍ਹਾਂ ਅਸੀਂ ਇਹ ਸਰੀਰ ਨੂੰ ਪ੍ਰਾਪਤ ਕਰਕੇ ਜੇ ਅਸੀਂ ਨਾਮ ਨਹੀਂ ਜਪਦੇ, ਸੇਵਾ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਸਾਡੀ ਉਮਰ ਘਟਦੀ ਜਾ ਰਹੀ ਹੈ ਤੇ ਅੱਗੇ ਕਰਜ਼ਾ ਸਾਡੇ ਸਿਰ, ਕਿਰਾਇਆ ਵਧੀ ਜਾ ਰਿਹਾ ਹੈ। ਹਜ਼ੂਰ ਕਹਿੰਦੇ ਨੇ ਸਰੀਰ ਨੂੰ ਦੁਕਾਨ ਬਣਾਓ, ਸੱਚ ਨਾਮ ਕਰ ਵੱਥ ਤੇ ਵਾਹਿਗੁਰੂ ਦਾ ਸੱਚਾ ਨਾਮ ਹੈ, ਇਹਨੂੰ ਇੱਕ ਵਸਤੂ ਬਣਾਓ। ਜਿਵੇਂ ਕਿਸੇ ਦੁਕਾਨ ਦੇ ਵਿੱਚ ਕੋਈ ਵਸਤੂ ਰੱਖੀ ਜਾਂਦੀ ਹੈ ਨਾ ਲਿਆ ਕੇ, ਫਿਰ ਉਹਨੂੰ ਅੱਗੇ ਵੇਚਿਆ ਜਾਂਦਾ। ਹਜ਼ੂਰ ਕਹਿੰਦੇ ਸਰੀਰ ਨੂੰ ਇੱਕ ਦੁਕਾਨ ਬਣਾਓ, ਇਹਦੇ ਵਿੱਚ ਸੱਚੇ ਨਾਮ ਦੀ ਵਸਤੂ ਟਿਕਾਓ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਫਿਰ ਸਤਿਗੁਰੂ ਦੇ ਪਾਸ ਬਾਬਾ ਕਾਲੂ ਜੀ ਕਹਿਣ ਲੱਗੇ, ਮਹਾਰਾਜ ਦੁਕਾਨ ਦੇ ਨਾਲ ਇੱਕ ਸਟੋਰ ਵੀ ਬਣਾਉਣਾ ਪੈਂਦਾ, ਜਿਹਦੇ ਵਿੱਚ ਦੁਕਾਨਦਾਰ ਲੋਕ ਸਮਾਨ ਲਿਆ ਕੇ ਜਮ੍ਹਾਂ ਕਰਦੇ ਨੇ। ਕਈ ਤਾਂ ਦੁਕਾਨ ਦੇ ਪਿਛਲੇ ਪਾਸੇ ਸਟੋਰ ਬਣਾ ਲੈਂਦੇ ਨੇ ਤੇ ਕਈ ਵੱਖਰਾ ਵੀ ਬਣਾਉਂਦੇ ਹੈ। ਤੇ ਮਹਾਰਾਜ ਠੀਕ ਹੈ, ਸਰੀਰ ਤੇ ਦੁਕਾਨ ਬਣ ਗਈ ਤੇ ਸੱਚੇ ਨਾਮ ਦੀ ਵਸਤੂ ਵੀ ਇਹਦੇ ਵਿੱਚ ਟਿਕਾ ਲਈ, ਪਰ ਹੁਣ ਸਟੋਰ ਕਿਹੜਾ ਬਣਾਉਣਾ ਹੈ? ਹਜ਼ੂਰ ਕਹਿੰਦੇ ਸੁਰਤ ਸੋਚ ਕਰ ਭਾਂਡ ਸਾਲ, ਜਿਹੜੀ ਸੁਰਤ ਹੈ ਤੇ ਸੋਚ ਵਿਚਾਰ ਹੈ, ਇਹਨੂੰ ਭਾਂਡੇ ਰੱਖਣ ਵਾਲੀ ਸਾਲ ਜਗ੍ਹਾ ਭਾਵ ਸਟੋਰ ਬਣਾਓ। ਤਿਸ ਵਿੱਚ ਤਿਸ ਨੂੰ ਰੱਖ, ਉਸ ਸੁਰਤ ਤੇ ਵਿਚਾਰ ਰੂਪੀ ਸਟੋਰ ਦੇ ਵਿੱਚ ਤਿਸ ਨੂੰ ਰੱਖ, ਉਸ ਨਾਮ ਰੂਪੀ ਵਸਤੂ ਨੂੰ ਸੰਭਾਲ ਕੇ ਰੱਖੋ। ਭਾਵ ਆਪਣੀ ਸੁਰਤ ਵਿੱਚ ਤੇ ਆਪਣੇ ਵਿਚਾਰ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਵਸਤੂ ਨੂੰ ਸੰਭਾਲ ਕੇ ਰੱਖੋ। ਵਣਜਾਰਿਆਂ ਸਿਉ ਵਣਜ ਕਰ ਲੈ ਲਾਹ ਮਨ ਹੱਸ। ਹਜ਼ੂਰ ਫਰਮਾਉਂਦੇ ਹਨ, ਗੁਰਮੁਖੋ ਵਣਜਾਰਿਆਂ ਸਿਉ ਵਣਜ ਕਰ, ਤੁਸੀਂ ਜਿਹੜੇ ਨਾਮ ਦੇ ਵਪਾਰੀ ਨੇ, ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਤੁਸੀਂ ਜਿਹੜੇ ਨਾਮ ਦੇ ਵਪਾਰੀ ਨੇ ਮਹਾਂਪੁਰਖ, ਆਪ ਜਪੈ ਅਵਰਹ ਨਾਮ ਜਪਾਵੈ ਦਾ ਜੋ ਵਪਾਰ ਕਰਦੇ ਹਨ, ਉਹਨਾਂ ਮਹਾਂਪੁਰਖਾਂ ਦੇ ਨਾਲ ਮਿਲ ਕੇ ਨਾਮ ਦਾ ਵਣਜ ਕਰੋ। ਆਪ ਵੀ ਨਾਮ ਜਪੋ, ਦੂਸਰਿਆਂ ਨੂੰ ਵੀ ਜਪਾਓ। ਲੈ ਲਾਹਾ ਮਨ ਹੱਸ, ਤੇ ਪਾਈ ਫਿਰ ਲਾਹਾ ਲੈ ਕੇ ਮਨ ਦੇ ਵਿੱਚ ਪ੍ਰਸੰਨ ਹੋਵੋ। ਸੁਣ ਸਾਸ ਸੌਦਾਗਰੀ ਸਤ ਘੋੜੇ ਲੈ ਚੱਲ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਫਿਰ ਬਾਬਾ ਕਾਲੂ ਜੀ ਨੇ ਤੀਸਰੀ ਪੇਸ਼ਕਸ਼ ਕੀਤੀ, ਜੇ ਤੁਹਾਨੂੰ ਦੁਕਾਨਦਾਰੀ ਕਰਨੀ ਵੀ ਔਖੀ ਲੱਗਦੀ ਹੈ, ਫਿਰ ਤੁਸੀਂ ਘੋੜਿਆਂ ਦੀ ਸੌਦਾਗਰੀ ਕਰ ਲਓ, ਘੋੜਿਆਂ ਦਾ ਵਪਾਰ ਕਰ ਲਓ। ਤਾਂ ਸਤਿਗੁਰੂ ਕਹਿੰਦੇ, ਬਾਬਾ ਜੀ ਉਹ ਵੀ ਤੁਹਾਨੂੰ ਅਸੀਂ ਦੱਸਦੇ ਹਾਂ, ਅਸਲੀ ਘੋੜਿਆਂ ਦੀ ਸੌਦਾਗਰੀ ਕਿਵੇਂ ਹੋਣੀ ਹੈ, ਕਿਵੇਂ ਹੋਣੀ ਚਾਹੀਦੀ ਹੈ। ਸੁਣ ਸਾਸ ਸੌਦਾਗਰੀ ਸਤ ਘੋੜੇ ਲੈ ਚੱਲ। ਸਾਸ ਦਾ ਅਰਥ ਹੈ ਧਰਮ ਗ੍ਰੰਥ, ਜੋ ਧਰਮ ਗ੍ਰੰਥਾਂ ਦੀ ਸਿੱਖਿਆ ਸੁਣ ਕੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੈ ਤੇ ਔਗੁਣਾਂ ਦਾ ਤਿਆਗ ਕਰਨਾ ਹੈ, ਇਹੀ ਘੋੜਿਆਂ ਦੀ ਸੌਦਾਗਰੀ, ਇਹ ਘੋੜਿਆਂ ਦਾ ਵਪਾਰ ਹੈ। ਸਤ ਘੋੜੇ ਲੈ ਚੱਲ, ਧਰਮ ਗ੍ਰੰਥਾਂ ਦੀ ਸਿੱਖਿਆ ਨੂੰ ਸੁਣ ਕੇ ਵੀ ਜਿਹੜਾ ਸੱਚ ਬੋਲਣਾ ਹੈ, ਸੰਤੋਖ ਧਾਰਨ ਕਰਨਾ ਹੈ, ਇਹੀ ਮਾਨੋ ਘੋੜੇ ਨੇ ਤੇ ਇਹਨਾਂ ਨੂੰ ਲੈ ਕੇ ਭਾਈ ਸਾਨੂੰ ਜਾਣਾ ਚਾਹੀਦਾ। ਭਾਵ ਧਰਮ ਗ੍ਰੰਥਾਂ ਦੀ ਸਿੱਖਿਆ ਸੁਣ ਕੇ ਤੇ ਸਾਨੂੰ ਚੰਗੇ ਗੁਣ ਧਾਰਨ ਕਰਨੇ ਚਾਹੀਦੇ ਨੇ। ਇਹ ਸਤ ਸੰਤੋਖ ਆਦਿਕ ਦੈਵੀ ਗੁਣ ਹੀ ਘੋੜੇ ਨੇ ਤੇ ਇਹਨਾਂ ਨੂੰ ਲੈ ਕੇ ਭਾਈ ਸਾਨੂੰ ਅੱਗੇ ਪ੍ਰਲੋਕ ਵਿੱਚ ਜਾਣਾ ਚਾਹੀਦਾ। ਖਰਚ ਬੰਨ ਚੰਗੇ ਆਈਆਂ, ਮਤ ਮਨ ਜਾਣਾ ਹੈ ਕੱਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਖਰਚ ਬੰਨ ਚੰਗੀਆਂ, ਬਾਬਾ ਜੀ ਜਿਹੜੀਆਂ ਚੰਗਿਆਈਆਂ ਨੇਕੀਆਂ ਨੇ, ਲੋਕ ਭਲਾਈ ਦੇ ਕੰਮ ਨੇ, ਇਹ ਤੁਸੀਂ ਨਾਲ ਅੱਗੇ ਖਰਚਾ ਵੀ ਬੰਨੋ। ਮਤ ਮਨ ਜਾਣਾ ਹੈ ਕੱਲ, ਬਾਬਾ ਜੀ ਤੁਸੀਂ ਇਸ ਗੱਲ ਨੂੰ ਮਤਾ ਮਨ ਵਿੱਚ ਸਮਝੋ ਇਹ ਕੰਮ ਅੱਜ ਨਹੀਂ ਕੱਲ ਕਰਾਂਗੇ, ਇਹ ਜਿਹੜਾ ਕੰਮ ਕਰਨਾ ਹੈ ਅੱਜ ਹੀ ਕਰੋ। ਕਬੀਰ ਭਗਤ ਜੀ ਦੀ ਬੜੀ ਪਵਿੱਤਰ ਸਿੱਖਿਆ ਹੈ, ਕਬੀਰ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਜਿਹੜਾ ਅਸੀਂ ਕੰਮ ਅੱਜ ਕਰਨਾ ਉਹਨੂੰ ਕੱਲ ਤੇ ਨਾ ਛੱਡੋ, ਕਿਉਂਕਿ ਜਿਹੜਾ ਕੱਲ ਹੈ ਉਹ ਤੇ ਕਦੇ ਆਇਆ ਹੀ ਨਹੀਂ, ਕੱਲ ਤੇ ਕਾਲ ਦਾ ਨਾਮ ਹੁੰਦਾ। ਇਸੇ ਲਈ ਭਾਈ ਗੁਰਦਾਸ ਜੀ ਨੇ ਆਖਿਆ ਹੈ, ਜਿਹੜਾ ਗੁਰਸਿੱਖ ਹੈ ਉਹ ਭਾਈ ਨਾ ਤੇ ਬੀਤੇ ਸਮੇਂ ਦੀ ਚਿੰਤਾ ਕਰਦਾ, ਨਾ ਕੋਈ ਭਵਿੱਖ ਦੀ ਆਉਣ ਵਾਲੇ ਸਮੇਂ ਦੀ ਕੋਈ ਚਿੰਤਾ ਕਰਦਾ, ਉਹ ਤੇ ਵਰਤਮਾਨ ਨੂੰ ਸੰਭਾਲਦਾ। ਵਕਤ ਵਿਚਾਰੀ ਸੋ ਬੰਦਾ ਹੋਏ, ਜਿਹੜਾ ਆਪਣਾ ਵਰਤਮਾਨ ਨਹੀਂ ਸੰਭਾਲ ਸਕਦਾ ਉਹਦਾ ਫਿਊਚਰ ਵੀ ਐਵੇਂ ਚਲਿਆ ਜਾਂਦਾ। ਭੂਤਕਾਲ ਤੇ ਬੀਤ ਹੀ ਗਿਆ, ਬੀਤਿਆ ਸਮਾਂ ਤੇ ਕਿਸੇ ਦੇ ਹੱਥ ਮੁੜ ਕੇ ਆਉਂਦਾ ਹੀ ਨਹੀਂ, ਇਸ ਲਈ ਵਰਤਮਾਨ ਨੂੰ ਸੰਭਾਲਣਾ ਚਾਹੀਦਾ। ਇਸੇ ਲਈ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਤ ਮਨ ਜਾਣਾ ਹੈ ਕੱਲ। ਹੇ ਮਨ, ਹੇ ਪਿਆਰੇ, ਇਸ ਗੱਲ ਨੂੰ ਮਤ ਸਮਝ, ਇਹ ਕੰਮ ਮੈਂ ਅੱਜ ਨਹੀਂ ਕੱਲ ਨੂੰ ਕਰਾਂਗਾ, ਅੱਜ ਦਾ ਕੰਮ ਕੱਲ ਤੇ ਨਾ ਛੱਡ, ਇਹ ਕੰਮ ਹੁਣੇ ਕਰਨਾ ਚਾਹੀਦਾ। ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹਿ ਮਹੱਲ। ਐ ਮਨ, ਯਾਦ ਰੱਖ, ਤੂੰ ਜਦੋਂ ਦੈਵੀ ਗੁਣਾ ਰੂਪ ਘੋੜੇ ਲੈ ਕੇ ਉਸ ਨਿਰੰਕਾਰ ਦੇ ਦੇਸ਼ ਵਿੱਚ ਜਾਵੇਂਗਾ, ਕਿਉਂਕਿ ਜਿਹੜੇ ਵੱਡੇ ਘੋੜਿਆਂ ਦੇ ਵਪਾਰੀ ਸਨ ਉਹ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਕੋਲ ਜਾ ਕੇ ਘੋੜੇ ਵੇਚਦੇ ਸਨ, ਕਿਉਂਕਿ ਘੋੜੇ ਵੀ ਬੜੇ ਕੀਮਤੀ ਹੁੰਦੇ ਸਨ। ਆਮ ਲੋਕਾਂ ਦੀ ਤਾਂ ਪਹੁੰਚ ਹੀ ਨਹੀਂ ਸੀ ਵੀ ਉਹਨਾਂ ਕੀਮਤੀ ਘੋੜਿਆਂ ਨੂੰ ਖਰੀਦ ਸਕਦੇ, ਤੇ ਜਿਹੜੇ ਵੱਡੇ ਵੱਡੇ ਪਾਤਸ਼ਾਹ ਲੋਕ ਉਹਨਾਂ ਘੋੜਿਆਂ ਨੂੰ ਖਰੀਦਦੇ ਸਨ। ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਕੋਈ ਗੁਰਸਿੱਖ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਘੋੜੇ ਲਿਆ ਰਿਹਾ ਸੀ। ਦਿਲਬਾਗ ਤੇ ਗੁਲਬਾਗ ਦੋਵੇਂ ਦਰਿਆਈ ਘੋੜੇ ਸਨ, ਬੜੇ ਕੀਮਤੀ, ਸਵਾ ਸਵਾ ਲੱਖ ਕੀਮਤ ਦੀ ਉਹਨਾਂ ਦੀ ਕਾਠੀ ਹੀ ਪਾਈ ਹੋਈ ਸੀ, ਤੇ ਉਹਨਾਂ ਘੋੜਿਆਂ ਦਾ ਕੋਈ ਮੁੱਲ ਨਹੀਂ ਸੀ। ਰਸਤੇ ਵਿੱਚ ਲਾਹੌਰ ਦੇ ਵਿੱਚ ਆਉਂਦਿਆਂ ਹੋਇਆਂ ਲਾਹੌਰ ਦੇ ਸੂਬੇ ਨੇ ਘੋੜੇ ਖੋਲੇ ਔਰ ਇਹ ਆਖਿਆ ਵੀ ਇਹ ਤੇ ਬਾਦਸ਼ਾਹ ਦੇ ਯੋਗ ਨੇ, ਤੇ ਫਿਰ ਮੀਰੀ ਪੀਰੇ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਬਿਧੀ ਚੰਦ ਦੀ ਡਿਊਟੀ ਲਾਈ। ਉਹ ਦੋਵੇਂ ਘੋੜੇ ਲੈ ਕੇ ਪਹਿਲਾ ਘੋੜਾ ਕਾਹੀ ਬਣ ਕੇ ਲਿਆਇਆ, ਦੂਜਾ ਘੋੜਾ ਨਜ਼ੂਮੀ ਬਣ ਕੇ ਜੋਤਸ਼ੀ ਬਣ ਕੇ ਲੈ ਕੇ ਆਇਆ, ਤੇ ਜਿਹੜੇ ਗੁਰੂ ਦੇ ਘੋੜੇ ਸਨ ਤੇ ਗੁਰੂ ਦੇ ਚਰਨਾਂ ਵਿੱਚ ਲਿਆ ਕੇ ਭੇਟ ਕੀਤੇ, ਤੇ ਨਾਲੇ ਵਰਦਾਨ ਪ੍ਰਾਪਤ ਕੀਤਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਇਸ ਲਈ ਨਿਰੰਕਾਰ ਕਾ ਦੇਸ਼ ਜਾਏ, ਜਦੋਂ ਅਸੀਂ ਸ਼ੁਭ ਗੁਣਾਂ ਦੇ ਘੋੜੇ ਲੈ ਕੇ ਉਸ ਪਾਤਸ਼ਾਹ ਅਕਾਲ ਪੁਰਖ ਦੇ ਦੇਸ਼ ਵਿੱਚ ਜਾਵਾਂਗੇ ਤਾਂ ਸੁਖ ਲਹਿ ਹੈ ਮਹਲ, ਤੇ ਸਾਨੂੰ ਬੜੇ ਸੁਖ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਮਹਲ ਸੱਚਖੰਡ ਪ੍ਰਾਪਤ ਹੋਵੇਗਾ। ਸਾਨੂੰ ਸਰਕਾਰੇ ਦਰਬਾਰੇ, ਕਿਉਂਕਿ ਜਿਹੜੇ ਵੱਡੇ ਘੋੜਿਆਂ ਦੇ ਵਪਾਰੀ ਸਨ ਉਹਨਾਂ ਨੂੰ ਪਾਤਸ਼ਾਹ ਵੱਲੋਂ ਇਨਾਮ ਵੀ ਮਿਲਦੇ ਸਨ, ਜਦੋਂ ਵਧੀਆ ਘੋੜੇ ਉਹਨਾਂ ਨੂੰ ਲਿਜਾ ਕੇ ਦਿੰਦੇ ਸਨ, ਤਾਂ ਹਜ਼ੂਰ ਕਹਿੰਦੇ ਨੇ ਜਿਹੜੇ ਸ਼ੁਭ ਗੁਣਾਂ ਨੂੰ ਲੈ ਕੇ ਵਾਹਿਗੁਰੂ ਦੇ ਦੇਸ਼ ਵਿੱਚ ਪਹੁੰਚ ਜਾਂਦੇ ਹਨ ਉੱਥੇ ਬੜੇ ਸੁਖ ਨਾਲ ਉਹ ਵਾਹਿਗੁਰੂ ਦੇ ਮਹੱਲ ਨੂੰ ਸੱਚਖੰਡ ਨੂੰ ਪ੍ਰਾਪਤ ਕਰ ਲੈਂਦੇ ਹਨ। ਲਾਏ ਚਿਤ ਕਰ ਚਾਕਰੇ ਮਨ ਨਾਮ ਕਰ ਕੰਮ। ਬਾਬਾ ਜੀ ਨੇ ਚੌਥੀ ਪੇਸ਼ਕਸ਼ ਕੀਤੀ, ਚੰਗਾ ਫਿਰ ਤੁਹਾਨੂੰ ਮੈਂ ਰਾਏ ਬੁਲਾਰ ਦੇ ਪਾਸ ਨੌਕਰ ਖਵਾ ਦਿੰਦਾ। ਤਾਂ ਸਤਿਗੁਰੂ ਕਹਿਣ ਲੱਗੇ, ਬਾਬਾ ਜੀ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਅਸਲੀ ਚਾਕਰੀ ਮਨੁੱਖ ਨੂੰ ਕਿਵੇਂ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਸਤਿਗੁਰੂ ਦਾ ਬਚਨ ਹੈ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਬਈ ਅਸੀਂ ਤਾਂ ਗੋਬਿੰਦ ਦੇ ਚਾਕਰ ਹਾਂ, ਅਸੀਂ ਕਿਸੇ ਮਨੁੱਖ ਦੇ ਗੁਲਾਮ ਨਹੀਂ, ਅਸੀਂ ਰੱਬ ਦੇ ਗੁਲਾਮ ਹਾਂ। ਲਾਏ ਚਿਤ ਕਰ ਚਾਕਰੀ, ਚਿਤ ਲਾ ਕੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨੀ, ਇਹ ਸਾਡੀ ਚਾਕਰੀ ਹੈ। ਮਨ ਨਾਮ ਕਰ ਕੰਮ, ਤੇ ਵਾਹਿਗੁਰੂ ਦੇ ਨਾਮ ਨੂੰ ਮੰਨਣਾ, ਨਾਮ ਨੂੰ ਜਪਣਾ, ਇਹ ਅਸੀਂ ਕੰਮ ਕਰ ਰਹੇ ਹਾਂ। ਨਾਮ ਜਪਣਾ ਹੀ ਸਭ ਤੋਂ ਉੱਤਮ ਕੰਮ ਹੈ ਨਾ। ਤੁਸੀਂ ਗੁਰਬਾਣੀ ਨੂੰ ਪੜ੍ਹ ਕੇ ਦੇਖੋ, ਸਗਲ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਸਾਰੇ ਧਰਮਾਂ ਵਿੱਚੋਂ ਉੱਤਮ ਧਰਮ ਤੇ ਸਾਰੇ ਕਰਮਾਂ ਵਿੱਚੋਂ ਨਿਰਮਲ ਕਰਮ ਵਾਹਿਗੁਰੂ ਦਾ ਨਾਮ ਜਪਣਾ ਹੀ ਹੈ। ਹਜ਼ੂਰ ਕਹਿੰਦੇ ਨੇ ਚਿੱਤ ਲਾ ਕੇ ਵਾਹਿਗੁਰੂ ਦੀ ਭਗਤੀ ਕਰਨੀ, ਇਹ ਅਸੀਂ ਪਾਤਸ਼ਾਹ ਦੀ ਉਸ ਗੋਬਿੰਦ ਦੀ ਚਾਕਰੀ ਕਰ ਰਹੇ ਹਾਂ ਤੇ ਵਾਹਿਗੁਰੂ ਦੇ ਨਾਮ ਨੂੰ ਮੰਨਣਾ, ਨਾਮ ਨੂੰ ਜਪਣਾ, ਇਹ ਅਸੀਂ ਕੰਮ ਕਰ ਰਹੇ ਹਾਂ। ਸਭ ਤੋਂ ਉੱਤਮ ਕੰਮ ਤੇ ਵਾਹਿਗੁਰੂ ਦਾ ਨਾਮ ਜਪਣਾ ਹੀ ਹੈ। ਬਨ ਬਦੀਆਂ ਕਰ ਧਾਵਣੀ ਤਾਂ ਕੋ ਆਖੇ ਧੰਨ। ਲਓ ਜਿਹੜੇ ਕਿਸੇ ਬਾਦਸ਼ਾਹ ਦੀ ਸੈਨਾ ਦੇ ਵਿੱਚ ਜਵਾਨ ਭਰਤੀ ਹੋ ਜਾਂਦੇ ਹਨ ਤੇ ਫਿਰ ਉਹਨਾਂ ਨੂੰ ਕਈ ਵਾਰੀ ਜੰਗ ਯੁੱਧ ਵੀ ਕਰਨੇ ਪੈਂਦੇ ਨੇ। ਲਓ ਹਜ਼ੂਰ ਕਹਿੰਦੇ ਨੇ ਬਨ ਬਦੀਆਂ ਕਰ ਧਾਵਣੀ, ਜਿਹੜਾ ਬਦੀਆਂ ਵੱਲੋਂ ਆਪਣੇ ਮਨ ਨੂੰ ਰੋਕਣਾ ਹੈ, ਮਾੜੇ ਕੰਮਾਂ ਤੋਂ, ਮਾੜੀਆਂ ਵਹਿਬਤਾਂ ਤੋਂ, ਨਸ਼ਿਆਂ ਤੋਂ, ਵਿਸ਼ਿਆਂ ਤੋਂ ਮਨ ਨੂੰ ਰੋਕਣਾ ਹੈ, ਇਹ ਵੀ ਇੱਕ ਬਹੁਤ ਵੱਡੀ ਬਹਾਦਰੀ ਹੈ। ਬਦੀਆਂ ਵੱਲੋਂ ਆਪਣੇ ਮਨ ਨੂੰ ਰੋਕਣਾ ਹੈ ਤੇ ਕਰ ਧਾਵਣੀ, ਫਿਰ ਸ਼ੁਭ ਗੁਣਾਂ ਵੱਲ ਧਾਵਾ ਕਰਨਾ। ਬਦੀਆਂ ਵੱਲੋਂ, ਮਾੜੇ ਕਰਮਾਂ ਵੱਲੋਂ, ਪਾਪਾਂ ਵੱਲੋਂ ਮਨ ਨੂੰ ਰੋਕ ਕੇ ਤੇ ਚੰਗੇ ਪਾਸੇ ਪਰਉਪਕਾਰ ਦੇ ਕਾਰਜਾਂ ਲਈ ਤੇ ਲੋਕ ਭਲਾਈ ਦੇ ਕੰਮਾਂ ਦੇ ਲਈ ਤੇ ਜੋ ਧਾਵਾ ਕਰਨਾ ਹੈ, ਇਹੀ ਅਸੀਂ ਜੰਗ ਯੁੱਧ ਕਰ ਰਹੇ ਹਾਂ। ਲਓ ਜਿਹੜਾ ਸੂਰਮਾ ਬਦੀਆਂ ਵੱਲੋਂ ਆਪਣੇ ਮਨ ਨੂੰ ਰੋਕ ਕੇ ਤੇ ਸ਼ੁਭ ਗੁਣਾਂ ਵੱਲ, ਪਰਉਪਕਾਰ ਦੇ ਕੰਮਾਂ ਵੱਲ ਨੂੰ ਧਾਵਾ ਬੋਲਦਾ ਹੈ ਤਾਂ ਕੋ ਆਖੇ ਧੰਨ, ਤੇ ਸਾਰੇ ਉਹਨੂੰ ਧੰਨ ਧੰਨ ਆਖਦੇ ਹਨ। ਨਾਨਕ ਵੇਖੈ ਨਦਰ ਕਰ ਚੜੈ ਚੁਵਗਣ ਵੰਨ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਫਿਰ ਉਹਨਾਂ ਵੱਲ ਉਹ ਮਾਲਕ, ਉਹ ਪਾਤਸ਼ਾਹ ਜਿਸ ਦੀ ਉਹ ਚਾਕਰੀ ਕਰਦੇ ਹਨ, ਉਹਨਾਂ ਵੱਲ ਮਿਹਰ ਦੀ ਨਿਗਾਹ ਕਰਕੇ ਵੇਖਦਾ। ਜਿਹੜੇ ਸੂਰਮੇ ਜੰਗ ਯੁੱਧ ਦੇ ਵਿੱਚ ਅੱਗੇ ਹੋ ਕੇ ਲੜਦੇ ਨੇ ਤੇ ਉਹਨਾਂ ਨੂੰ ਬਾਦਸ਼ਾਹ ਵੱਲੋਂ ਪੁਰਸਕਾਰ ਮਿਲਦੇ ਨੇ, ਵੀਰ ਚੱਕਰ ਮਿਲਦੇ ਹਨ, ਉਹਨਾਂ ਨੂੰ ਇਨਾਮ ਮਿਲਦੇ ਨੇ। ਹਜ਼ੂਰ ਕਹਿੰਦੇ ਨੇ ਜਿਹੜੇ ਲੋਕ ਬਦੀਆਂ ਵੱਲੋਂ ਮਨ ਨੂੰ ਰੋਕ ਕੇ ਚੰਗੇ ਕੰਮਾਂ ਲਈ ਧਾਵਾ ਬੋਲਦੇ ਹਨ ਤੇ ਫਿਰ ਮਾਲਕ ਵਾਹਿਗੁਰੂ ਉਹਨਾਂ ਵੱਲ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ, ਚੜੈ ਚੁਵਗਣ ਵੰਨ, ਫਿਰ ਉਹਨਾਂ ਨੂੰ ਚੌਗੁਣਾ ਰੰਗ ਚੜ੍ਹਦਾ, ਉਹਨਾਂ ਦੇ ਮੁਰਾਤਬੇ ਚਾਰ ਗੁਣਾ ਉਹਨਾਂ ਦੇ ਹੋਰ ਵੱਡੇ ਤੇ ਉੱਚੇ ਹੋ ਜਾਂਦੇ ਨੇ। ਪਾਤਸ਼ਾਹ ਉਹਨਾਂ ਤੇ ਖੁਸ਼ ਹੋ ਕੇ ਜੇ ਕੋਈ ਸਿਪਾਹੀ ਹੁੰਦਾ ਹੈ ਉਸਨੂੰ ਸਿਪਾਹ ਸਲਾਰ ਬਣਾ ਦਿੰਦਾ, ਜੇ ਕੋਈ ਸਿਪਾਹ ਸਲਾਰ ਹੋਵੇ ਉਸਨੂੰ ਅਹਿਲਕਾਰ ਬਣਾ ਦਿੰਦਾ, ਜੇ ਕੋਈ ਅਹਿਲਕਾਰ ਹੋਵੇ ਉਸਨੂੰ ਆਲਾ ਵਜ਼ੀਰ ਬਣਾ ਲੈਂਦਾ। ਇਸ ਢੰਗ ਦੇ ਨਾਲ ਉਸਨੂੰ ਚੌਗੁਣਾ ਰੰਗ ਚੜ੍ਹ ਜਾਂਦਾ ਅਥਵਾ ਚੜ੍ਹੇ ਚੁਵਗਣ ਵੰਨ। ਚੁਵਗਣ ਦਾ ਅਰਥ ਹੈ ਚੌਥਾ ਪਦ, ਚੌਥਾ ਪਦ ਕਹਿੰਦੇ ਨੇ ਤੁਰਿਆ ਪਦ ਨੂੰ। ਰਾਜਗੁਣ ਤਮਗੁਣ ਸਤਗੁਣ ਕਹੀਐ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿਨਹੀ ਪਰਮ ਪਦ ਪਾਇਆ। ਉਹ ਚੌਥਾ ਪਦ ਜੋ ਤੁਰਿਆ ਪਦ ਹੈ, ਉਸਨੂੰ ਤੁਰਿਆ ਪਦ ਦਾ, ਚੌਥੇ ਪਦ ਦਾ ਰੰਗ ਚੜ੍ਹ ਜਾਂਦਾ ਹੈ, ਭਾਵ ਉਸਨੂੰ ਉਹ ਤੁਰਿਆ ਪਦ ਆਤਮਕ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਸੋਠ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ। ਭਾਵੇਂ ਠੀਕ ਹੈ ਬਹਾਨਾ ਤੇ ਕੋਈ ਵੀ ਬਣਿਆ, ਬਾਬਾ ਕਾਲੂ ਜੀ ਭਾਵੇਂ ਕੋਈ ਹੋਰ, ਪਰ ਗੁਰਬਾਣੀ ਦਾ ਉਪਦੇਸ਼, ਗੁਰੂ ਦਾ ਉਪਦੇਸ਼ ਸਰਬ ਸਾਂਝਾ ਹੈ। ਜਿੱਥੇ ਅਸੀਂ ਹੋਰ ਕੰਮ ਧੰਦੇ ਕਰਦੇ ਹਾਂ ਉੱਥੇ ਨਾਲ ਨਾਲ ਵਾਹਿਗੁਰੂ ਦੀ ਭਗਤੀ ਸਿਮਰਨ ਵੀ ਕਰਨਾ ਚਾਹੀਦਾ, ਇਹ ਗੁਰਮਤਿ ਦਾ ਉਪਦੇਸ਼ ਹੈ। ਹੱਥ ਪਾਉਂ ਕਰ ਕਾਮ ਸਭ, ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਵੀ ਕਰੋ ਤੇ ਮਨ ਦੇ ਵਿੱਚ ਤੇ ਰਸਨਾ ਤੋਂ ਵਾਹਿਗੁਰੂ ਦਾ ਸਿਮਰਨ ਵੀ ਕਰੋ, ਇਹਦੇ ਨਾਲ ਤੁਹਾਨੂੰ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਵਣੀ ਤਾਕੋ ਆਖੇ ਧੰਨ। ਨਾਨਕ ਵੇਖੈ ਨਦਰ ਕਰ ਚੜੈ ਚੁਵਗਣ ਵੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।